दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी पटने दे विच पहुंचे ने सारे जिहड़े सिख ने मिल के सतगुरां नूं कहिंदे ने कि सच्चे पातशाह तुहाडी कृपा सी कि तुसीं कामरू देश नूं जा के फतेह कीता जिथे मान सिंह वर्गे राजे भी मारे गए उथे होना बिशन सिंह वर्गियां दी गल करनी बड़ी दूर दी है। कल इथों तक कथा पहुंची सी अज इथों अगे मैं प्रारंभ करदा। बड़ी पीर सत गुर कर होई आवे अनक जाहे चल कोई। कवि संतोख सिंह जी लिखते ने कि बहुत वड्डी संगतां दी जिहड़ी भीड़ है वो सतगुरां दे घर दे विच लगी हुई है कोई दर्शन करन दे वास्ते आउंदा ते कोई दर्शन करके वापस जा रहा। लगे अंबारे अकोर नकेरे जित कित मंगल वदे वदेरे। जड़िया पेटावां ने उन्हां दे वड्डे वड्डे ढेर लग गए ने जिथे किथे हर एक तरीके दे नाल वधेरे तो वधेरे ही खुशी हो रही है। रहन लगे सत गुर निज धाम होत कीर्तन नित अभिरामो। कवि संतोख सिंह जी लिखते ने कि हुण सतगुरु तेग बहादुर सच्चे पातशाह जी अपनी इस जगह दे उते रहन लगे ने ते कीर्तन बहुत ही सुंदर हमेशा हुंदा। तीन दिवस तैं बसियो नरेशा पहुंचो चह निकट तुर केशा। तीन दिनों तक राजा बिशन सिंह उथे ही टिकया रहा इस तों बाद हुण जाना चाहुंदा है बादशाह दे कोल। बिशन सिंह राजा आए गुरु टिग ग्रीव निवाई सब बिरतांत कहलीन बिदाई। एक दिन राजा बिशन सिंह सतगुरां दे कोल पहुंचा है आन के धौण चुका के नमस्कार कीती ते फिर सारा बिरतांत कह के जान दी आग्या ले। अद कदरब को धर कर आगे बेनती पानी प्रेम रस पागे। बहुती सारी सतगुरां दे चरणां दे विच पेटा अर्पण करके फिर हाथ जोड़ के प्रेम दे विच रंगया होया राजा इस तरह अर्ज करदा। कृपा तुम्हारी ते जस पायो सुख समेत मैं सर कर आयो। हाथ जोड़ के राजा बिशन सिंह कहिंदा के सतगुरु जी तुहाडी कृपा दे नाल मैनू बहुत वड्डे जस दी प्राप्ति हुई है। सच्चे पातशाह मैं जिहड़ी मुहिम ते गया सा उस नूं तुहाडी कृपा दे नाल मैं जित लिया। अब तुर के शर निकट सिधाऊ, मिल कर पुने अपने घर जाऊ। कहिंदा के सचे पातशाह हुण मैं चाहना हां के बादशाह दे कोल जावां ते बादशाह नूं मिलके फिर मैं अपने घर दे विच पहुंचा। चिरंकाल बीता तुम जानो, सुन सत गुर तब हुकम बखानो। कहिंदा सचे पातशाह इस गल नूं तुसी जानदे हो कि बहुत लम्मा समा हो गया मैं तुहाडे नाल उस कामरू देश दे इलाके दे विच विचरिया हां, इस करके हुण मैं जाना चाहना। जदों इस तरह दी अर्ज कीती ते फिर सतगुरु तेग बहादुर जी ने इस तरह हुक्म कीता। गमनो जाओ देश निज फेर, सिमरो वाहे गुरु सुख हेर। सतगुरु जी राजे नूं कहिंदे ने कि चलिया जा बादशाह दे कोल ते बादशाह नूं मिलण तों बाद फिर तू अपने इलाके दे विच चलिया जावीं, पर एक गल याद रखी, जिहड़ा सारिया ही सुखां दा मूल है ओ परमेश्वर दा सच्चा नाम है, इस करके उस नूं जपदा रहे। बिगण परे सतगुर आराधो, अनक बिघन की बाधा बादो। सतगुरु जी कहिंदे ने कि जेकर कदे भी कोई विघन आ पवे ते फिर सतगुरु दी आराधना करे, वड्डी तों वड्डी जिहड़ी पीड़ा है ओ भी सतगुरु नूं आराधन दे नाल दूर हो जांदी। सुनत सीख को बंधन ठानी, विचर न साकै प्रीत महानी। कवि संतोख सिंह जी लिखते ने कि सतगुरां दी सिक्ख्या नूं बिशन सिंह राजे ने सुनिया, हुण विचर न सकै प्रीत महानी, क्योंकि प्रीत बहुत ज्यादा है राजे दी सतगुरां दे नाल, इस करके विचर नूं जी नहीं करता। ले आ गया को आयो डेरे, लश्कर तैयारी कर तिस बेरे। सतगुरां तों आग्या लै के अपने डेरे ते पहुंच गया है, अपनी सारी फौज नूं तैयार कीता। करो कूच दिल्ली दिश गयो, मिलो शाह कर पुण पठ दयो। राजे बिशन सिंह ने उत्थों कूच कीता है, दिल्ली दे विच पहुंचया है, दिल्ली दे विच जाके बादशाह नूं मिलिया, सारी गल सुनाई ते फिर बादशाह तों आग्या रह के अपने घर चला गया। श्री गुर तेग बहादुर तबै, उपदेशत संगत सिख सबै। दूसरे पासे सतगुरु तेग बहादुर सचे पातशाह जी अपनी सिख संगत नूं उपदेश दे रहे। नाना करें कामना पूरी, सिखी बिस्तारी गुण रूरी। अनेकां प्रकार दियां कामनावां नूं सतगुरां ने पूरियां कीता है ते सिखी दे बहुत ज्यादा वड्डे फैलाअ नूं प्रगट कीता। सुत को देखत अदक आनंद, जान ए जर तुरक निकंद। कवि संतोख सिंह जी लिखते ने कि सतगुरु तेग बहादुर जी अपने पुत्र नूं देख के बहुत ही ज्यादा आनंद दे विच हुंदे ने, क्योंकि अंतरजामी सतगुरु जी इस गल नूं जानदे ने कि ऐसा पुरख है जिहड़ा कि तुरकां दीआं जड़ां नूं खत्म करेगा। मन स्नेह के सने बडेरे, करे बिठावन अपने नेरे। बड़े स्नेह दे नाल, बड़े वड्डे प्रेम दे नाल सतगुरु तेग बहादुर जी अपने सपुत्र नूं अपने लागे बिठाउंदे। लीला जथा जंग की ठाने, रचे भविखत मैं तिम जाने। हुण बालक स्वरूप सतगुरु जी जिस तरह दियां खेडां करदे ने जंग वालियां, ओदे तों इही अनुमान लगदा है कि आउण वाले समें दे विच इह जंग ही लड़नगे। ब्रह्म ज्ञान ते उत्पत होवा, मनो वीर रस लग तन जोवा। कवि संतोख सिंह जी लिखदे ने कि इस तरह भी आख्या जा सकदा है कि ब्रह्म ज्ञान दे विचों ही सतगुरु गोविंद सिंह जी दी उत्पत्ति हुई है। मनो वीर रस लग तन जोवा, या फिर इस तरह आख्या जा सकदा है कि वीरता दे रस ने छोटे स्वरूप नूं धारण कीता। जिम दशरथ कर प्रेम बिलंदा, देखत राम चांद निज नंद। कवि संतोख सिंह जी लिखते ने कि जिवें दशरथ जी बड़े प्रेम दे नाल अपने सपुत्र राम चंद्र जी नूं देखदे सन, इसे तरह सतगुरु तेग बहादुर जी अपने सपुत्र नूं देखदे। तथा दुलार ते अंक बिठावे, हर बस देव मनिंद सुहावे। कवि संतोख सिंह जी लिखते ने कृष्ण ते वासदेव वांगू दोवे शोभा देंदे ने, भाव के कृष्ण स्वरूप हन सतगुरु गोविंद सिंह जी ते उन्हां दे पिता दे समान वासदेव दे समान हन सतगुरु तेग बहादुर जी। जिस तरह कृष्ण जी नूं दुलारदे सन, गोदी दे विच बिठाउंदे सन, इसे तरह सतगुरु तेग बहादुर जी दुलारदे। पोखत पालत पट पहरावे, पहर विभूखण सब मन पावे। बहुत तरह तरह के जेड़े गहने ने उस सतगुरां दे शरीर दे उत्ते पाए जांदे ने, जेड़े बहुत ज्यादा शोभा देंदे। कर गुलेले चै कर बल को, हेरत हते निशाने थल को। तीर विद्या दा अभ्यास करदे ने, बड़े जोर दे नाल कमान दी डोरी नूं खिच के निशाने दे उत्ते तीर लाउंदे ने। बहु शाहन के बाल के आवे, मिलकर तिन सो खेल मचावे। बहुते सारे हाण दे साथी भी नाल आण के खेडदे ने, उन्हां सारियां साथियां दे नाल मिलके बहुत वड्डियां वड्डियां खेडां खेडदे। आदे इक दिश ठांडे करे, आदे लै अपने संग थिरे। कवि संतोख सिंह जी लिखते ने कि जदों खेड़दे ने इस तरह की प्रक्रिया करते ने कि अद्धे साथियों नूं एक दिशा दे वल खिलार देंदे ने ते दूजे अद्धियां नूं लै के अपने नाल खलो जांदे ने। हेला करन मनिंद मिलिंद, मार मार कर मनो नरंत। जिस तरह जंग किया जाता है, दोवे पासे फौजां तैनात कीतियां जांदियां ने, इसे तरीके दे नाल एक नकली ढंग दे नाल कवि जी लिखते ने कि दो फौजां बना लैंदे ने, एक विरोधियां दे तिर वल कुछ हो जांदे ने, कुछ इन्हां नूं अपने नाल मिला लैंदे ने, ते फिर जिस तरह एक दूजे दे उत्ते फौज हल्ला करदी है, इस तरह हल्ले करदे ने पर मनसोई। एक गाडे होए ठाडे रहे, बाडोरी उत्साह जो चह। भाव के एक जिरा टोला है, वह बड़ा तकड़ाई दे नाल खलो जांदा है। बाडे और उत्साह जो चह, पर दूसरे जो जी विच उत्साह हल्ले दा चाहुंदे हन, वह अगे वध के करदे ने। कर स्नेह गुर निकट बुलावे, अब हूं कहां करन रण पावे। जदों इस तरह दी खेड नूं सतगुरु तेग बहादुर जी देखते ने, ते फिर सतगुरु जी अपने कोल बालक स्वरूप सतगुरु गोविंद सिंह जी नूं बुला लेंदे ने, ते बचन करदे ने, अब हूं कहां करन रण पावे, हे पुत्र हुणे ही रण करना तेनू किवें चंगा लगदा। थिर होए बैठो हमरे पास, सुनो करत है सिख अरदास। सतगुरु तेग बहादुर जी कहंदे ने कि पुत्र जी मेरे लागे बैठो, मेरे लागे बैठ के ए जो सिख अर्जां बेनतियां करदे ने इन्हां नूं सुनो। इत्यादिक कह बाक दिलासे, केतक समय रखै निज पासे। कवि संतोख सिंह जी लिखते ने किस तरह के वचन करके सतगुरु तेग बहादुर जी काफी समा अपने कोल बिठा लेंदे। बहुर जाए बालक मैं खेलें, रेल तकेलें किस हूं चेलें। पर फिर चले जाते ने बालकां दे नाल जाके खेड़दे ने, रेल तकेलें किस हूं चेलें। भाव के किसे नूं रेड़दे हन धक्का देंदे हन, ते किसे दे मारे हुए धक्के नूं चलदे ने। बजें विभूखण दौरत जाते, रहे खेल बालक मैं राते। कवि संतोख सिंह जी लिखते ने कि जदों दौड़दे ने ते जिहड़े शरीर दे उत्ते गहने पाए हुंदे ने, उन्हां दे विचों चुनकार पैदा हुंदी है। रहे खेल बालक मैं राते, भाव के बालकां दी लीला दे विच खेड दे विच हमेशा रते रहिंदे। सत गुर बैठे लाए दीवान, سد پسری ٹگ دور کے تھان. دوسری طرف سدگرو تیگ بہادر سچے پاتشاہ جی وڈی سبا لا کے بیٹھ دے نے. سدگراں دے آون دی جڑی خبر ہے یہ دور تے نیڑے ہر ایک جگہ دے اتے پھیل گئی. پورب تے پٹنے میں آئے سن سکھ دور دور کے آئے. سنیا ہے سنگت نے کہ پورب والے پاسیوں ہو کے ہن سدگرو تیگ بہادر جی پٹنے دے وچ آ گئے نے, اس کر کے سکھ دوراں دوراں تو پہنچ رہے نے. درشن کر کامنا پاوے سفل جان پیٹن ار پاوے. آن کے سارے سدگرو تیگ بہادر جی دا درشن کردے نے, پیٹاواں ارپن کردے نے, اپنے من دیاں کامناواں نوں پوریاں کردے نے. سنگت نئی نتا پرتی آئے درسیں گر کے چرن منائے. نوی تو نوی سنگت ہمیشہ ہی آندی ہے, سدگراں دا آن کے درشن کردی ہے تے سدگراں دے چرناں نوں پوجدی. انک مساند درب لے کنے سکھن تے سنچے ہت سنے. انیکاں ہی جڑے مسند نے وہ مایا نو لے کے سدگراں دے دربار دے وچ پہنچ دے نے, جڑی مایا انہاں نے سکھاں سیوکاں تو اگراہی دے روپ دے وچ اکٹھی کیتی ہندی. سویا میں گر کو ارپنتے رہ نکٹ کو دن در سنتے. ایسے مسند آندے نے سدگراں دی پیٹا ارپن کردے نے تے پھر سدگراں دے لاگے رہ کے کوئی دن سدگراں دا درشن کردے نے. پون سیر پاؤ لیت ہیں گورتے بدا ہوئے نکسیں تس پرتے. تھوڑے دنہ تو بعد سدگرو تیگ بہادر جی مسندہ نو سروپے دیندے نے تے انہا نو بدا کردے نے, پھر آپو اپنی جگہ دے ہوتے مسند واپس مڑ جاندے. آپو اپنے تھان پیانے گورتان کو یوگ راہن ٹھانے. آپو اپنی تھان دے اتے مسند سارے دے سارے پہنچ جاندے نے, ہولی ہولی سنگتاں دو گراہی کرنے شروع کر دے. خشٹ ماس کے سمت ماہی لے کر در بیائے پن پاہی. جڑے مسند نے او چھ مہینیاں تو بعد یا پھر ایک سال تو بعد ساری گراہی نو اکٹھا کر کے سدگراں دے چرناں دے وچ پہنچ دے. اس پرکار سری تیگ بہادر بست پائے پٹنے پور صدر. کوی جی لکھتے نے کہ اس طریقے دے نال سدگرو تیگ بہادر سچے پاتشاہ جی پٹنے نگر دے وچ وس رہے ہیں. سکھی کو بستار تمہا سات نام سمرت جہاں کہاں. سدگراں نے سکھی دا بہت زیادہ وستار کیتا ہے, ہر ایک جگہ دے اتے سچے پرمیشر دے نام دا جاپ ہوندا. مات نان کی دیکھ انندت سوت سوت کے یوت لکھ پرب بندت. کبھی جی لکھ دینے کہ ماتا نانکی جی بہت ہی زیادہ آنند دے وچ خوشی دے وچ رہندے نے, نالے اپنے پتر نو دیکھ دینے تے نالے اپنے پتر دے پتر نو پاو کے پوترے نو بھی دیکھ دینے پربو دا شکریہ ادا کر دین. بڑے گورن کے ساچے بین پائے بیدت اب دکھیت نین. ماتا نانکی جی وچار دینے کہ وڈے سدگراں دے آکھے ہوئے جڑے بچن نے او سچے ہوئے نے, پاو کے سدگرو ہرگوبند سچے پاتشاہ جی نے جڑے بچن کیتے سی او پورے ہو گئے نے. میں اپنی اکھاں دے سامنے اپنے پوترے نو دیکھ رہی ہاں تے سدگراں نے مینوں اے وی آکھیا سی کہ تیرا پتر گرو بنے گا تے او سدگرو تیگ بہادر جی وی گرو نے, میں انہاں دا درشن وی کر رہی ہوں. انک بدن پوجن بنواوے بیٹھ سمیپ جگن ترپ تاوے. انیکاں ہی پرکار دے جڑے بھوجن نے او ماتا نانکی جی حکم کر کے تیار کراؤندے نے تے لاگے بیٹھ کے دوواں نوں شکاؤندے نے, پاو کے ایک پاسے سدگرو تیگ بہادر جی نوں تے دوسری طرف سدگرو گوبند سنگھ نوں. ادک پدارتھ نت پرتیاں میں चले देग में नरगन खावे। अनेकां प्रकार दे जिहड़े पदार्थ ने उह नित्ता प्रति ही गुरु दे दरबार दे विच आउंदे ने। इस तों इलावा अतुट जिहड़ी लंगर दी देग है उह भी चलदी है, सारी स्त्रियां पुरुष छकदे ने। किस बिद कमी रही नहीं कोई, जह बिसराम गुरन को होई। कवि संतोख सिंह जी लिखदे ने कि जिथे सतगुरां दा डेरा लग्या होवे, भाव के जिथे सतगुरु जी विराजमान होण, उथे किसे भी चीज दी किसे प्रकार दे नाल कमी कोई किवें आ सकदी। इस प्रकार बस के तकमास, सिख संगत की पूरी आस। इस तरीके दे नाल काफी महीने सतगुरु जी पटने नगर दे विच टिके रहे ते सिखां दीआं भावनावां नूं पूरियां कीता। कितक फकीर तीर्थन मजे, गुर के संग फिरे अग भजे। इस तों इलावा बहुते सारे फकीर भी सतगुरां दे नाल तीर्थां दे उत्ते गए सन, उथों दा भ्रमण कीता सी, गुरां दे नाल ही फिरे सन जिन्हां ने अपने पापां नूं दूर कीता सी। बहुत प्याने जित जित चाही, केत करहे बहुर गुर पाही। उन्हां फकीरां दे विचों काफी सारे ते आपो अपनी जगह ते वापस परत गए, पर बहुते सारे सतगुरां दे लागे भी रहे। तिम केतक सिख संग रहे हैं, केतक घर को मिलन चाहे हैं। इसे तरीके दे नाल कवि संतोख सिंह जी लिखदे ने कि काफी सिख ते सतगुरां दे कोल रहिंदे ने, पर कईयां ने मन दे विच इह चाह कीती है कि घरों जाके हो आईए। आज्ञा ले प्रभ की सो गए, जन्म उधार अपनो कहे। बहुते सारे सिख सतगुरां तों आग्या लै के अपने घरां नूं वापस परत गए ने, जिन्हां ने अपने मनुखा जन्म नूं निहाल कर लिया सतगुरां दे दर्शन करके। केतक नए आण सिख रहे, गुर को संग महाफल लहे। इस तों इलावा काफी सारे ऐसे सिख ने जिन्हां ने नवा ही सिखी दे मार्ग नूं धारण कीता ते गुरु दे नाल मिलके उन्हां ने वड्डे फलां दी प्राप्ति कीती। मती दास मतिवान दीवान, आमद खर्च संभारन ठान। ग्रंथाकार भाई संतोख सिंह जी लिखदे ने कि मती दास नां दा इक बहुत बुद्धिवान सतगुरां दा दीवान सी, सतगुरां दा सिख सी। गुरु घर दी जिन्नी भी आमदनी सी ते जिन्ना भी खर्च दा कम सी ओनू भाई मती दास जी ही सांभदे सन। कवि जी अगले अध्याय दा प्रारंभ करदे ने। कितक मास श्री सतगुरु, पटने विखे बिताए। गमन अब पंजाब को और अभिलाख उठाए। ग्रंथाकार भाई संतोख सिंह जी लिखदे ने कि काफी महीने सतगुरु तेग बहादुर जी पटने शहर दे विच टिके रहे। आखिरकार सतगुरां ने मन दे विच इस तरह दी इच्छा नूं धारण कीता कि हुण मैनूं चाहीदा कि पंजाब दे इलाके दे विच जावां। मात नानकी सो तब कहियो, हम प्रस्थान अपनो लहियो। एक दिन सतगुरु तेग बहादुर जी ने माता नानकी जी दे चरणां दे विच बेनती कीती है कि माता जी हुण मैं पंजाब दे इलाके नूं जाना चाहुंदा। बड़ो देश पंजाब हमारा, त्यागियो बीतियो समा उदारा। माता जी साडे वड्डियां दा पंजाब इलाका है ते बड़ा लम्मा समा हो गया मैं उथों आया हुआ। केतक सम्मति तै बिताए, पूरब बसे अधिक सुख पाए। माता जी काफी वरे हो गए ने इस पासे आया होया, पूरब दे इलाके दे विच बहुता ज्यादा सुख दे नाल वसे। अब आनंदपुर देखें जाई, जो आवत हम दिए बसाई। सतगुरु तेग बहादुर जी माता नानकी जी नूं कहिंदे ने कि हुण मैं अपनी आनंदपुर नगरी नूं जाके देखना चाहुंना हां, जिन्नू के आउण तों पहलां मैं वसा दित्ता सी, आबाद कीता सी। तिसै बसावै करै विसाला, नहीं देखियो बीत्यो चिर काला। माता जी उस नगरी नूं होर भी ज्यादा वसाउणा है, बड़ा लम्मा समा हो गया, मैं उस नूं जाके देखिया नहीं। पुर की सार संभाल जाए, इव सुन मात द्रिगण जल आए। माता जी पुरी दी जाके मैं संभाल करा, इस करके जाना चाहना हां। कवि संतोख सिंह जी लिखते ने कि जदों सतगुरु तेग बहादुर जी ने उथे जान दी गल कीती ते माता नानकी जी दी अखां दे विच हंजुआं दा पानी भर गए। केतक संमत प्रथम बिताए, बिचर रहे पूरब दिश जाए। माता जी कहिंदे ने कि पहला काफी सारे संमत तुसी मैनू विछोड़ा दे के बतीत कर दिते ने, भाव के पूर्व देश दे विच विचरदे रहे। चिरंकाल मैं दर्शन दीना, अब पुण चहो पयानो कीना। माता जी कहिंदे ने कि बड़ा लम्मा समा मैनू दर्शन नसीब नहीं होया, ते जेकर हुण तुसी आए हो ते इथों फिर मैनू विछोड़ा दे के जाना चाहुंदे। देखण को तरसत चित रहे, तुम बिन किम तीरज उर लहे। माता नानकी जी कहिंदे ने कि तुहाडे दर्शन नूं दिल हमेशा ही ललचाउंदा रहिंदा है, तुहाडे दर्शन तों बगैर मेरा मन कदे वी तीरज नूं धारण नहीं करदा। सुन सत गुर मृद बाक बखाने, हम पंजाब अब करें पयाने। सुन के माता जी दे बचना नूं सतगुरु तेग बहादुर जी कहिंदे ने माता जी साडा पंजाब जाना जरूरी बनदा। तहां बसें जब केतक काल, करें पठावन सुध दर हाल। सतगुरु तेग बहादुर जी कहिंदे ने कि थोड़ा चिर ही जदों मैं आनंदपुर नगरी दे विच जाके वसांगा ते छेती ही माता जी खबर भेज के तुहानूं वी उत्थे बुला लवांगा। इतने में यह साहिब ज्यादा, वदा शरीर ओज होए ज्यादा। इस तो अलावा सतगुरु तेग बहादुर जी माता नानकी जी नु ए भी कहिंदे ने कि इन्ने चिर नु ए जिहड़ा साडा साहिब ज्यादा है ए भी वड्डा हो जाएगा, एदे विच भी ताकत वध जावे। तबले कर निज संग सुखारे, उतको आवो बिलम बिसारे। माता जी फिर उस वेले चंगे तरीके दे नाल सुख दे नाल इस साहिबजादे नू नाल लेके तुसी आनंदपुर दे विच आ जायो, जदों मैं तुहानू खबर भेजांगा। इसी हेत हम करें पयाना, लग गुर संग बसो निज थाना। सतगुरु जी कहिंदे ने किसे वास्ते मैं आनंदपुर दे विच जाना चाहुंना हां, लग गुर संग बसो निज थाना। हुण सतगुरु जी अपने स्वयं मुख तों इह वचन करदे ने कि छोटा गुरु है, इहदे नाल ही तुसी सुख दे नाल इत्थे पटने दे विच वसो।
कहे मात उत अधिक बखेरे, अल्प बैस मैं तुम जब हेरे।
जदों सतगुरु तेग बहादुर जी ने इस तरह दे वचन कीते ते माता नानकी जी कहिंदे ने कि उस इलाके दे विच बहुत वड्डे वड्डे बखेड़े ने, जदों तुसी छोटी उम्र दे विच सी मैं बहुते सारे बखेड़िया नूं अपनी अखां दे नाल देखिया।
अनक पांति उत पात बिसाले, सोडी करें शरीका नाले।
अनेकां तरां दे जिहड़े उपद्रव ने वड्डे तों वड्डे, ओह तुहाडे सारिआं सोडियां शरीकां ने तुहाडे नाल कीते ने, इस गल नूं तुसीं वी जाणदे।
देख समाज ज्वलत बहु छाती, बण दुखद जिव दीह राती।
माता नानकी जी कहिंदे ने कि तुहाडे साजो समान नूं ते तुहाडे प्रताप नूं देख के उहनां शरीकां दी छाती बहुत ज्यादा सड़ेगी। बणै दुखद जिव दीह राती, भाव के सारे वड्डे तों वड्डे तुहाडे वैरी बणगे।
जब के इत दिश को चल आए, बिन उत पात बहुत सुख पाए। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜਦੋਂ ਦੇ ਅਸੀਂ ਉਸ ਇਲਾਕੇ ਨੂੰ ਛੱਡ ਕੇ ਇਸ ਪਾਸੇ ਆਏ ਹੋਏ ਆ, ਉਦੋਂ ਦੇ ਸਾਰੇ ਉਪਦਰਵ ਦੂਰ ਹੋਏ ਹੋਏ ਨੇ ਤੇ ਬੜਾ ਸੁਖ ਮਾਣਿਆ ਹੈ ਇਸ ਇਲਾਕੇ ਦੇ ਵਿੱਚ। ਕਹਾਂ ਗ੍ਰਾਮ ਯਾਰ ਨਗਰ ਬਸਾਵਨ, ਕਰੋ ਕਹਾਂ ਤਿੰਨ ਤੇ ਕੁਛ ਪਾਵਨ। ਮਾਤਾ ਜੀ ਕਹਿੰਦੇ ਨੇ ਕੀ ਫਾਇਦਾ ਹੈ ਪਿੰਡ ਨੂੰ ਤੇ ਨਗਰ ਨੂੰ ਵਸਾਉਣ ਦਾ, ਕਰੋ ਕਹਾਂ ਤਿੰਨ ਤੇ ਕੁਛ ਪਾਵਨ, ਭਾਵ ਕਿ ਉਹਨਾਂ ਤੋਂ ਕੀ ਲੈਣਾ ਹੈ ਨਗਰਾਂ ਤੇ ਪਿੰਡਾਂ ਤੋਂ, ਇਸ ਕਰਕੇ ਆਨੰਦਪੁਰ ਨਾ ਜਾਓ। ਗਾਵਣ ਕਰੋ ਨਹੀਂ ਮਸਲਤ ਮੋਰੀ, ਬਸਨ ਪਲੋ ਪੂਰਬ ਦਿਸ਼ ਓਰੀ। ਮਾਤਾ ਜੀ ਕਹਿੰਦੇ ਨੇ ਕਿ ਬਿਲਕੁਲ ਵੀ ਉੱਥੇ ਨਾ ਜਾਓ, ਇਹ ਮੇਰੀ ਸਲਾਹ ਹੈ, ਮੇਰਾ ਮਸ਼ਵਰਾ ਹੈ। ਬਸਨ ਭਲੋ ਪੂਰਬ ਦਿਸ਼ੋਰੀ, ਭਾਵ ਕਿ ਇਸ ਪੂਰਬ ਵਾਲੇ ਪਾਸੇ ਹੀ ਰਹਿਣਾ ਸਾਰਿਆਂ ਤੋਂ ਚੰਗਾ ਤੇ ਉੱਤਮ ਹੈ। ਸੁਣ ਸਤ ਗੁਰ ਮਾਤਾ ਸਮਝਾਈ, ਹੁਤੇ ਪਿਤਾ ਸਮਰੱਥ ਗੁਸਾਈ। ਜਦੋਂ ਮਾਤਾ ਨਾਨਕੀ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਨੇ ਮਾਤਾ ਜੀ ਹੁਤੇ ਪਿਤਾ ਸਮਰੱਥ ਗੁਸਾਈ, ਸਾਡੇ ਜਿਹੜੇ ਪਿਤਾ ਸਨ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ, ਉਹ ਸਮਰੱਥ ਸਨ, ਉਹ ਦੁਨੀਆਂ ਦੇ ਮਾਲਕ ਸਨ। ਤੁਰ ਕੇ ਸ਼ਰ ਕੇ ਸੰਗ ਬਖੇਰਾ, ਰਹੇ ਸਦੀਵ ਜੰਗ ਕੋ ਚੇਰਾ। ਭਾਵ ਕੇ ਤੁਰਕਾਂ ਦੇ ਬਾਦਸ਼ਾਹ ਦੇ ਨਾਲ ਸਤਿਗੁਰੂ ਹਰਗੋਬਿੰਦ ਜੀ ਦਾ ਵਿਰੋਧ ਸੀ ਤੇ ਸਦੀਵੀ ਤੌਰ ਦੇ ਉੱਤੇ ਉਹਨਾਂ ਦਾ ਜੰਗਾਂ ਦਾ ਝੇੜਾ ਚੱਲਦਾ ਰਿਹਾ। ਹਮ ਕਿਸ ਕੇ ਸੰਗ ਦੁਸ਼ ਨਾ ਤਰ, ਮਤਸਰ ਬੈਰ ਅਪਰ ਕੋ ਕਰੈ। ਪਰਮਾਤਾ ਜੀ ਮੇਰਾ ਜਿਹੜਾ ਸੁਭਾਅ ਹੈ ਉਹ ਆਪਣੇ ਪਿਤਾ ਵਾਲਾ ਨਹੀਂ ਹੈ, ਭਾਵ ਕਿ ਮੈਂ ਜੰਗਾਂ ਜੁੱਦਾਂ ਨੂੰ ਨਹੀਂ ਕਰਨਾ ਚਾਹੁੰਦਾ। ਮਤਸਰ ਬੈਰ ਅਪਰ ਕੋ ਕਰੈ, ਭਾਵੇਂ ਕਿ ਮੇਰੇ ਨਾਲ ਕੋਈ ਈਰਖਾ ਪਿਆ ਕਰਦਾ ਹੋਵੇ, ਪਰ ਮੈਂ ਕਿਸੇ ਦੇ ਨਾਲ ਦੁਸ਼ ਧਾਰਨ ਨਹੀਂ ਕਰਦਾ। ਤਹ ਪਹੁੰਚੇ ਬਿਨ ਸਰੇ ਨ ਕਾਜੂ, ਆਪਣੋ ਬੰਸ ਵਿਸਾਲ ਸਮਾਜੂ। ਪਰਮਾਤਾ ਜੀ ਉੱਥੇ ਜਾਣ ਤੋਂ ਬਗੈਰ ਮੇਰਾ ਜਿਹੜਾ ਕੰਮ ਹੈ ਉਹ ਸੌਰ ਨਹੀਂ ਸਕਦਾ। ਆਪਣੋ ਬੰਸ ਵਿਸਾਲ ਸਮਾਜੂ, ਉੱਥੇ ਸਾਡਾ ਵੱਡਾ ਵੰਸ਼ ਵਧੇਗਾ ਤੇ ਵਿਸਾਲ ਸਮਾਜ ਹੋਵੇਗਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ। ਤਿੰਨ ਮੈਂ ਇਹ ਪ੍ਰਕਾਸ਼ ਕੋ ਤਰੈ, ਉਡਗਣ ਵਿਖੇ ਚੰਦ ਜਿਉਂ ਕਰੈ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਉਸ ਆਨੰਦਪੁਰੀ ਦੇ ਵਿੱਚ ਇਹ ਸਾਡਾ ਜਿਹੜਾ ਸਾਹਿਬਜ਼ਾਦਾ ਹੈ ਇਹ ਵੱਡੇ ਸੂਰਜ ਵਾਂਗ ਪ੍ਰਕਾਸ਼ ਨੂੰ ਪੈਦਾ ਕਰੇਗਾ। ਉਡਗਣ ਵਿਖੇ ਚੰਦ ਜਿਉਂ ਕਰੈ, ਜਾਂ ਫਿਰ ਸਤਿਗੁਰੂ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਬਹੁਤੇ ਸਾਰੇ ਤਾਰਿਆਂ ਦੇ ਵਿੱਚ ਚੰਦਰਮਾ ਪ੍ਰਕਾਸ਼ ਕਰਦਾ, ਇਸ ਤਰ੍ਹਾਂ ਦੀ ਜਿਹੜੀ ਰਚਨਾ ਹੈ ਉਹ ਆਨੰਦਪੁਰ ਦੇ ਵਿੱਚ ਸਾਹਿਬਜ਼ਾਦੇ ਨੇ ਰਚਨੀ। ਅਨਕ ਬਿਦਨ ਕੇ ਕਾਜ ਅਸ਼ੇਸ਼, ਕਰੈ ਤਾਂ ਹੋਏ ਬੈਸ ਬਸੇਸ। ਹੁਣ ਸਤਿਗੁਰੂ ਤੇਗ ਬਹਾਦਰ ਜੀ ਤੇ ਅੰਤਰਜਾਮੀ ਨੇ, ਆਉਣ ਵਾਲੇ ਸਮੇਂ ਨੂੰ ਜਾਣਨ ਵਾਲੇ ਨੇ, ਇਸ ਕਰਕੇ ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਮਾਤਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇੰਨੇ ਬੜੀ ਰੌਣਕ ਆਨੰਦਪੁਰ ਦੀ ਵਧਾਉਣੀ ਹੈ, ਸਾਡੇ ਸਾਹਿਬਜ਼ਾਦੇ ਨੇ ਅਨੇਕਾਂ ਤਰ੍ਹਾਂ ਦੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਇੰਨੇ ਉੱਥੇ ਕਰਨੇ ਨੇ। ਇਤਿਆਦਿਕ ਗੁਰ ਕੀਨ ਬਖਾਨ, ਦੀਨ ਸਤੀਰਜ ਹਿਰਦੈ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੇ ਬਹੁਤੇ ਸਾਰੇ ਬਚਨ ਕਹਿ ਕੇ ਆਪਣੀ ਮਾਤਾ ਜੀ ਨੂੰ ਧੀਰੇ ਦਿੱਤਾ ਸਤਿਗੁਰੂ ਤੇਗ ਬਹਾਦਰ ਜੀ ਨੇ। ਪੁਣ ਸ੍ਰੀ ਗੁਜਰੀ ਸਾਥ ਉਚਾਰਾ, ਨਿਜ ਸੁਤ ਕੇ ਰਹੀ ਐ ਅਨੁਸਾਰਾ। ਇਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਮਹਿਲ ਗੁਜਰੀ ਜੀ ਨੂੰ ਸਿੱਖਿਆ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਨਿਜ ਸੁਤ ਕੇ ਰਹੀ ਐ ਅਨੁਸਾਰਾ, ਗੁਜਰੀ ਜੀ ਨੂੰ ਕਹਿੰਦੇ ਨੇ ਕਿ ਆਪਣੇ ਪੁੱਤਰ ਦੇ ਹਮੇਸ਼ਾ ਤੂੰ ਅਨੁਸਾਰ ਹੋ ਕੇ ਰਹਿਣਾ।
ਮਹਾਂਪੁਰਖ ਕੋ ਇਹ ਅਵਤਾਰੂ, ਤਾਰੈ ਤੇਜ ਪ੍ਰਤਾਪ ਉਦਾਰੂ।
ਸਤਿਗੁਰੂ ਜੀ ਕਹਿੰਦੇ ਨੇ ਗੁਜਰੀਏ ਮਹਾਂਪੁਰਖ ਹੈ, ਇਹਨੇ ਅਵਤਾਰ ਨੂੰ ਧਾਰਨ ਕੀਤਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਤੇਜ ਪ੍ਰਤਾਪ ਨੂੰ ਇਹ ਵਧਾਏਗਾ।
ਮੁਖ ਤੇ ਜੋ ਨਿਕਸੈ ਕਿਸ ਕਾਰਨ, ਸੋ ਸਭ ਫੁਰੈ ਨ ਹੋਏ ਕਿਮ ਟਰਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਬਚਨ ਇਹ ਆਪਣੇ ਮੁਖ ਤੋਂ ਕਰੇਗਾ ਉਹ ਕਿਸੇ ਵੀ ਤਰੀਕੇ ਦੇ ਨਾਲ ਅਸਫਲ ਨਹੀਂ ਹੋ ਸਕਦਾ, ਉਹ ਹਮੇਸ਼ਾ ਸਫਲ ਹੋ ਕੇ ਰਹੇਗਾ। ਦੁਨੀਆਂ ਦੀ ਕੋਈ ਵੀ ਤਾਕਤ ਇਹਦੇ ਬਚਨ ਨੂੰ ਉਲਟਾ ਨਹੀਂ ਸਕੇਗੀ।
ਜਥਾ ਕਹਿਤ ਮਹੀ ਤੁਮ ਮਾਨੋ, ਹੱਠ ਵਿਸਾਲ ਕਿਉਂ ਕਿਉਂ ਨਾ ਠਾਨੋ।
ਸਤਿਗੁਰੂ ਜੀ ਆਪਣੇ ਮਹਿਲ ਜੀ ਨੂੰ ਸਮਝਾ ਰਹੇ ਨੇ ਕਿ ਜਿੱਦਾਂ ਵੀ ਆਖੇ ਉਸੇ ਤਰ੍ਹਾਂ ਇਹਦੇ ਹੁਕਮ ਦੇ ਅਨੁਸਾਰ ਹੀ ਚੱਲਣਾ ਹੈ। ਕਦੇ ਕੋਈ ਵੀ ਬਚਨ ਕਰੇ ਤੇ ਹੱਠ ਨੂੰ ਜਿੱਦ ਨੂੰ ਧਾਰਨ ਕਰਕੇ ਬਚਨ ਨੂੰ ਫੇਰਨਾ ਨੇ।
ਵਧੈ ਪ੍ਰਤਾਪ ਬਿਲੰਦ ਸਮਾਜੂ, ਕਰੈ ਅਨੇਕ ਰੀਤ ਕੇ ਕਾਜੂ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸਮਾਜ ਨੂੰ ਤੇ ਵੱਡੇ ਪ੍ਰਤਾਪ ਨੂੰ ਇਸ ਨੇ ਵਧਾਉਣਾ ਹੈ, ਅਨੇਕਾਂ ਰੀਤਾਂ ਦੇ ਕੰਮ ਇਸ ਨੇ ਨੇਪਰੇ ਚਾੜਨੇ ਨੇ।
ਜੇ ਨਾ ਕਹਿਓ ਮਾਨੋ ਇਨਕੇਰਾ, ਕਰੇ ਬਿਸੂਰਨ ਫੇਰ ਕਨੇਰਾ।
ਮਾਤਾ ਗੁਜਰੀ ਜੀ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇਕਰ ਤੂੰ ਕਦੇ ਵੀ ਇਹਨਾਂ ਦੇ ਬਚਨ ਨੂੰ ਫੇਰ ਦਿੱਤਾ ਨਾ ਮੰਨਿਆ ਤੇ ਦੇਖੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਤੈਨੂੰ ਪਛਤਾਉਣਾ ਪਵੇ।
ਗਜ ਬਾਜੀ ਸੈਨਾ ਸਮਝਾਏ, ਇਨਕੇ ਸੰਗ ਹੋਏ ਅਦ ਕਾਏ।
ਬਹੁਤੇ ਹਾਥੀ, ਬਹੁਤੇ ਘੋੜੇ, ਬਹੁਤੀ ਸੈਨਾ ਇਹਨਾਂ ਦੇ ਕੋਲ ਹਮੇਸ਼ਾ ਵੱਡੀ ਤੋਂ ਵੱਡੀ ਹੋਵੇਗੀ।
ਸਾਦਰ ਪ੍ਰਤੀਪਾਰਨ ਕੋ ਕਰੀਏ, ਸੁਤ ਕੇ ਸੁਖ ਸਭ ਰੀਤ ਨਿਹਰੀਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਤਕਾਰ ਦੇ ਨਾਲ ਆਪਣੇ ਪੁੱਤਰ ਦੀ ਪ੍ਰਤਪਾਲਣਾ ਕਰੋ ਤੇ ਸੁਤ ਕੇ ਸੁਖ ਸਭ ਰੀਤ ਨਿਹਰੀਏ। ਮੈਂ ਕਹਿੰਦਾ ਹਾਂ ਕਿ ਆਪਣੇ ਪੁੱਤਰ ਦੇ ਸੁਖਾਂ ਨੂੰ ਤੇ ਪ੍ਰਤਾਪ ਨੂੰ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਅੱਖਾਂ ਦੇ ਨਾਲ ਦੇਖੋਗੇ।
ਦੂਰ ਦੇਸ਼ ਕੋ ਪੰਥ ਵਿਸਾਲਾ, ਉਲੰਘੋ ਸਨੇ ਸਨੇ ਬਹੁ ਕਾਲਾ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਜਾਬ ਦਾ ਜਿਹੜਾ ਰਸਤਾ ਹੈ ਉਹ ਬੜਾ ਲੰਮਾ ਹੈ, ਉਲੰਘੇ ਸਨੇ ਸਨੇ ਬਹੁ ਕਾਲਾ, ਅਸੀਂ ਹੌਲੀ ਹੌਲੀ ਇਸ ਰਸਤੇ ਨੂੰ ਤੈਅ ਕਰਾਂਗੇ।
ਕਿਮ ਵਿਸਾਸ ਨਹੀਂ ਪਈਅਤ ਆਹੇ, ਹਮਰੇ ਮੇਲ ਬਣੈ ਕੇ ਨਾ ਹੈ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ,
ਹਮਰੋ ਮੇਲ ਬਣੈ ਕੇ ਨਾ ਹੈ, ਕਿਮ ਵਿਸਵਾਸ ਨਾ ਪਈਅਤ ਆਹੇ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਜੀ ਨੇ ਬਚਨ ਕੀਤਾ, ਗੁਜਰੀ ਜੀ ਨੂੰ ਕਹਿੰਦੇ ਨੇ ਕਿ ਇਹ ਵੀ ਪਤਾ ਨਹੀਂ ਹੈ ਕਿ ਸਾਡਾ ਮੇਲ ਦੁਬਾਰਾ ਹੋਵੇਗਾ ਕਿ ਨਹੀਂ ਹੋਵੇਗਾ। ਇਸ ਗੱਲ ਦੇ ਵਿੱਚ ਕੋਈ ਵਿਸ਼ਵਾਸ ਧਾਰਨ ਕਰਨਾ ਨਹੀਂ ਚਾਹੀਦਾ।
ਰਾਖੋ ਅੰਤਰ ਵਹਿਰ ਸੁਖਾਰੇ, ਦੂਰ ਨ ਗਮਨੋ ਖੇਦ ਨਾ ਤਾਰੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਹਿਬਜ਼ਾਦੇ ਨੂੰ ਅੰਦਰ ਹੀ ਜ਼ਿਆਦਾ ਰੱਖਿਆ ਕਰੋ ਤਾਂ ਕਿ ਸੁਖ ਦੇ ਨਾਲ ਰਵੇ।
ਦੂਰ ਨਾ ਗਮਨੋ ਖੇਦ ਨਾ ਤਾਰੇ,
ਭਾਵ ਕਿ ਦੂਰ ਨਾ ਰੱਖੋ ਤਾਂ ਕਿ ਕਿਸੇ ਤਰੀਕੇ ਦੇ ਨਾਲ ਕੋਈ ਤਕਲੀਫ ਤੇ ਦੁੱਖ ਨਾ ਆਵੇ।
ਜਾਣ ਆਪਣੇ ਭਾਗ ਵਡੇਰੇ, ਐਸੋ ਪੁਰਖ ਭਇਓ ਗ੍ਰਹਿ ਤੇਰੇ।
ਮਾਤਾ ਗੁਜਰੀ ਜੀ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੇਰੇ ਬਹੁਤ ਹੀ ਵੱਡੇ ਭਾਗ ਨੇ ਕਿ ਤੇਰੇ ਘਰ ਦੇ ਵਿੱਚ ਐਸੇ ਮਹਾਂਪੁਰਖ ਨੇ ਅਵਤਾਰ ਨੂੰ ਧਾਰਨ ਕੀਤਾ।
ਨਈ ਸਾਜਨਾ ਅਨਕ ਸਜਾਵੇ, ਰਿਪਣ ਕਨੇ ਕਰ ਕਾਲ ਗਵਾਵੇ।
ਨਵੀਂ ਜਿਹੜੀ ਸਾਜਨਾ ਹੈ ਉਹ ਅਨੇਕਾਂ ਪ੍ਰਕਾਰ ਦੀ ਕਰੇਗਾ।
ਰਿਪਣ ਕਨੇ ਕਰ ਕਾਲ ਗਵਾਵੇ,
ਕਹਿਣ ਤੋਂ ਭਾਵ ਹੈ ਕਿ ਅਨੇਕਾਂ ਹੀ ਵੈਰੀਆਂ ਦਾ ਨਾਸ ਕਰੇਗਾ।
ਇਤਿਆਦਿਕ ਸ੍ਰੀ ਗੁਜਰੀ ਸਾਥ, ਕਰ ਬਾਰਤਾ ਸਤਿਗੁਰ ਨਾਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਵਾਰਤਾ ਹੈ ਉਹ ਮਾਤਾ ਗੁਜਰੀ ਜੀ ਦੇ ਨਾਲ ਕੀਤੀ ਸਤਿਗੁਰੂ ਨਾਥ ਨੇ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ।
ਸੁਤ ਮਹਿਮਾ ਸੁਣ ਕੇ ਅਧਕਾਈ, ਕੰਤ ਗਿਰਾ ਸੱਚ ਕਹਿਤ ਸਦਾਈ।
ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਮਾਤਾ ਗੁਜਰੀ ਜੀ ਨੇ ਸੁਣਿਆ ਤੇ ਫਿਰ ਹੱਥ ਜੋੜ ਕੇ ਕਹਿੰਦੇ ਨੇ ਕਿ ਹੇ ਪਤੀ ਜੀ, ਹੇ ਸਤਿਗੁਰੂ ਜੀ, ਤੁਸੀਂ ਜੋ ਵੀ ਬਚਨ ਕਰਦੇ ਹੋ ਉਹ ਹਮੇਸ਼ਾ ਸੱਚਾ ਹੁੰਦਾ।
ਨਿਸ਼ਚੈ ਆਸ਼ੁਰਜ ਵਧੈ ਬਿਸਾਲੇ, ਅਧਿਕ ਪ੍ਰਤਾਪੀ ਹੋਏ ਰਿਪ ਕਾਲੇ। ਮਾਤਾ ਗੁਜਰੀ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੇਕਰ ਤੁਸੀਂ ਕਹਿ ਦਿੱਤਾ ਹੈ ਕਿ ਐਸ਼ਵਰਜ ਦੇ ਵਿੱਚ ਵਾਧਾ ਹੋਵੇਗਾ, ਬਹੁਤ ਵੱਡਾ ਪ੍ਰਤਾਪ ਇਹਦਾ ਵਧੇਗਾ, ਇਸ ਗੱਲ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਇਹ ਜ਼ਰੂਰ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਇਹ ਵੀ ਆਖਿਆ ਕਿ ਵੈਰੀਆਂ ਦਾ ਨਾਸ਼ ਕਰੇਗਾ, ਇਸ ਗੱਲ ਦੇ ਵਿੱਚ ਵੀ ਕੋਈ ਅਤਕਥਨੀ ਨਹੀਂ।
ਅਬ ਹੀ ਆਕ੍ਰਿਤ ਜਾਨੀ ਜਾਤ, ਲਖੇ ਪਰਤ ਹੁਣ ਹਾਰ ਜੋ ਬਾਤ।
ਮਾਤਾ ਜੀ ਕਹਿੰਦੇ ਨੇ ਕਿ ਹੁਣੇ ਹੀ ਜਿਹੜੀ ਆਕ੍ਰਿਤੀ ਹੈ, ਜਿਹੜੀ ਸੋਭਾ ਹੈ, ਉਹ ਦਿਸਦੀ ਹੈ। ਲਖੀਅਤ ਪਰਤ ਹੋਣ ਜੋ ਬਾਤ, ਭਾਵ ਕੇ ਹੋਣ ਹਾਰ ਜਿਹੜੀ ਗੱਲ ਹੈ, ਉਹ ਪਹਿਲਾਂ ਹੀ ਪ੍ਰਗਟ ਰੂਪ ਦੇ ਵਿੱਚ ਹੋਣੀ ਦਿਸ ਰਹੀ।
ਸ੍ਰੀ ਨਾਨਕ ਕੀ ਕਰਨਾ ਮਹਾ, ਪਿਤਾ ਆਪ ਕੇ ਜਿਮ ਬਚ ਕਹਾ।
ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਦਇਆ ਦੇ ਨਾਲ ਤੁਹਾਡੇ ਪਿਤਾ ਜੀ ਨੇ ਜਿਹੜਾ ਬਚਨ ਆਖਿਆ ਸੀ ਉਹ ਸੱਚਾ ਹੋ ਗਿਆ। ਇਸ਼ਾਰਾ ਹੈ ਸਤਿਗੁਰੂ ਹਰਗੋਬਿੰਦ ਜੀ ਦੇ ਵੱਲ।
ਚਹੀਅਤ ਹੋਇਓ ਭਰੋਸਾ ਮੋਹੇ, ਅਤ ਪ੍ਰਤਾਪ ਜੁਤ ਸੁਤ ਸ਼ੁਭ ਹੋਏ।
ਗੁਜਰੀ ਜੀ ਕਹਿੰਦੇ ਨੇ ਕਿ ਤੁਹਾਡੇ ਬਚਨਾਂ ਦੇ ਉੱਤੇ ਵੀ ਵਿਸ਼ਵਾਸ ਹੈ। ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਸਨ, ਮੈਨੂੰ ਉਹਨਾਂ ਬਚਨਾਂ ਦੇ ਉੱਤੇ ਵੀ ਪੂਰਾ ਭਰੋਸਾ ਹੈ, ਪੂਰੀ ਪ੍ਰਤੀਤ ਹੈ।
ਅਤ ਪ੍ਰਤਾਪ ਜੁਤ ਸੁਤ ਸ਼ੁਭ ਹੋਏ,
ਉਹਨਾਂ ਨੇ ਵੀ ਬਚਨ ਕੀਤਾ ਸੀ ਕਿ ਬਹੁਤ ਵੱਡੇ ਪ੍ਰਤਾਪ ਵਾਲਾ ਪੁੱਤਰ ਪੈਦਾ ਹੋਵੇਗਾ, ਭਾਵ ਕਿ ਤੇਰਾ ਪੁੱਤਰ ਬਣੇਗਾ।
ਸ੍ਰੀ ਨਾਨਕ ਕੀਰਤ ਅਭਿਰਾਮੋ, ਕਰਹਿ ਤਿਨ ਕੋ ਉਜਲ ਨਾਮੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੁੰਦਰ ਕੀਰਤੀ ਹੈ, ਉਸ ਕੀਰਤੀ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਕਰੇਗਾ।
ਇਹ ਬਚ ਤੁਮਰੇ ਪਿਤ ਜੋ ਕਹਿਓ, ਸੋ ਨਿਸ਼ਚੈ ਮਮ ਮਨ ਬਸ ਰਹਿਓ।
ਹੱਥ ਜੋੜ ਕੇ ਮਾਤਾ ਗੁਜਰੀ ਜੀ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਨੇ ਕਿ ਤੁਹਾਡੇ ਪਿਤਾ ਜੀ ਨੇ ਇਹ ਜਿਹੜਾ ਬਚਨ ਆਖਿਆ ਹੋਇਆ ਸੀ, ਉਸ ਬਚਨ ਦੇ ਉੱਤੇ ਮੇਰਾ ਪੂਰਾ ਨਿਸ਼ਚਾ ਹੈ, ਮੇਰੇ ਮਨ ਦੇ ਵਿੱਚ ਹਮੇਸ਼ਾ ਉਹ ਬਚਨ ਵਸਿਆ ਹੋਇਆ।
ਅਚਲ ਚਲੈ ਤਿਨ ਬਚਨ ਚਲੈ, ਇਮ ਵਿਸ਼ਵਾਸ ਮੋਹ ਨਹੀਂ ਟਲੈ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਿਹੜੀਆਂ ਚੀਜ਼ਾਂ ਦੁਨੀਆਂ ਦੇ ਉੱਤੇ ਨਹੀਂ ਤੁਰਦੀਆਂ, ਭਾਵੇਂ ਉਹ ਚੀਜ਼ਾਂ ਤੁਰਨ ਲੱਗ ਪੈਣ, ਭਾਵ ਕਿ ਜਿਹੜੇ ਪਹਾੜ ਨੇ ਉਹ ਨਹੀਂ ਤੁਰਦੇ, ਇਹ ਹੋ ਸਕਦਾ ਹੈ ਕਿ ਪਹਾੜ ਤੁਰਨ ਲੱਗ ਪੈਣ, ਬਚ ਨਹੀਂ ਚੱਲੇ, ਪਰ ਸਤਿਗੁਰਾਂ ਦੇ ਜਿਹੜੇ ਬਚਨ ਨੇ ਉਹ ਕਦੇ ਵੀ ਇੱਕ ਜਗ੍ਹਾ ਦੇ ਉੱਤੋਂ ਹਿੱਲਦੇ ਨੇ, ਭਾਵ ਕਿ ਉਹਨਾਂ ਦਾ ਬਚਨ ਸੱਚਾ ਹੁੰਦਾ ਹੈ।
ਇਮ ਵਿਸ਼ਵਾਸ ਮੋਹੇ ਨਹੀਂ ਟਲੈ,
ਇਸ ਤਰੀਕੇ ਦੇ ਨਾਲ ਪੱਕਾ ਜਿਹੜਾ ਵਿਸ਼ਵਾਸ ਹੈ ਉਹ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਨੂੰ ਸਤਿਗੁਰੂ ਹਰਗੋਬਿੰਦ ਜੀ ਦੇ ਬਚਨਾਂ ਦੇ ਉੱਤੇ।
ਸੁੱਤ ਤੇ ਅਪਰ ਨਮੋ ਕੋ ਪਿਆਰੋ, ਕਿਮ ਕਰ ਸਕੋ ਕਬੂ ਦੁਖਾਰੋ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਆਪਣੇ ਪੁੱਤਰ ਦੇ ਬਾਰੇ ਤੁਸੀਂ ਬਹੁਤ ਹੀ ਜ਼ਿਆਦਾ ਮੈਨੂੰ ਹਦਾਇਤ ਕੀਤੀ ਹੈ। ਹੇ ਸਤਿਗੁਰੂ ਜੀ, ਹੇ ਪਤੀ ਜੀ, ਪੁੱਤਰ ਤੋਂ ਬਗੈਰ ਮਾਤਾ ਨੂੰ ਹੋਰ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਪਿਆਰੀ ਨਹੀਂ ਹੁੰਦੀ। ਕਿਮ ਕਰ ਸਕੋ ਕਬੋ ਦੁਖਾਰੇ, ਇਸ ਕਰਕੇ ਮੈਂ ਦੁਖੀ ਕਿਸੇ ਤਰੀਕੇ ਦੇ ਨਾਲ ਆਪਣੇ ਪੁੱਤਰ ਨੂੰ ਕਿਵੇਂ ਕਰ ਸਕਦੀ ਹਾਂ? ਮੈਂ ਜ਼ਰੂਰ ਭਲੇ ਪ੍ਰਕਾਰ ਦੇ ਨਾਲ ਪਾਲਣਾ ਕਰਾਂਗੀ ਆਪਣੇ ਪੁੱਤਰ ਦੀ।
ਖੇਲ ਤਰਾਖੋ ਨਿਜ ਅਗਵਾਈ, ਰੱਛੋ ਨੈਣ ਪਲਕ ਕੀ ਨਿਆਈ।
ਮਾਤਾ ਗੁਜਰੀ ਜੀ ਭਰੋਸਾ ਦਵਾਉਂਦੇ ਨੇ, ਕਹਿੰਦੇ ਨੇ ਕਿ ਮੈਂ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਹਮੇਸ਼ਾ ਆਪਣੇ ਪੁੱਤਰ ਨੂੰ ਰੱਖਦੀ ਹਾਂ।
ਰੱਛੋ ਨੈਣ ਪਲਕ ਕੀ ਨਿਆਈ,
ਮਾਤਾ ਜੀ ਪ੍ਰਮਾਣ ਦਿੰਦੇ ਨੇ ਜਿਸ ਤਰ੍ਹਾਂ ਪਲਕਾਂ ਅੱਖਾਂ ਦੀ ਰੱਖਿਆ ਕਰਦੀਆਂ ਨੇ, ਇਸੇ ਤਰ੍ਹਾਂ ਮੈਂ ਆਪਣੇ ਪੁੱਤਰ ਦੀ ਰੱਖਿਆ ਕਰਦੀ ਹਾਂ।
ਕਿਉਂ ਨਾ ਰਹੂੰਗੀ ਮੈਂ ਅਨੁਸਾਰੀ, ਹੋਏ ਸਪੂਤ ਵਧੈ ਪੁਜ ਪਾਰੀ।
ਤੁਹਾਡੇ ਬਚਨ ਦੇ ਮੁਤਾਬਕ ਜਿਹੜੇ ਮੇਰੇ ਪੁੱਤਰ ਦਾ ਵੱਡਾ ਪ੍ਰਤਾਪ ਹੈ, ਜਿਹੜਾ ਬਹੁਤ ਬਲਵਾਨ ਹੈ, ਮੈਂ ਕਿਉਂ ਉਹਨਾਂ ਦੇ ਅਨੁਸਾਰ ਨਾ ਰਵਾਂਗੀ, ਭਾਵ ਕਿ ਮੈਂ ਉਹਨਾਂ ਦੇ ਅਨੁਸਾਰੀ ਹੋ ਕੇ ਹੀ ਹਮੇਸ਼ਾ ਚੱਲਾਂਗੀ।
ਅਪਰ ਬੁਝਾਰਤ ਕਹਾਂ ਬੁਝਾਈ, ਮਿਲਬੋ ਹੋਏ ਕਿ ਨਹੀਂ ਕਿਸ ਥਾਈ।
ਜਦੋਂ ਇੰਨੀਆਂ ਗੱਲਾਂ ਕਰ ਲਈਆਂ, ਫੇਰ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਇਹ ਕਿਸ ਤਰ੍ਹਾਂ ਦੀ ਬੁਝਾਰਤ ਜਹੀ ਤੁਸੀਂ ਬਚਨ ਕਹਿ ਕੇ ਪਾਈ ਹੈ? ਮਿਲਬੋ ਹੋਏ ਕਿ ਨਹੀਂ ਕਿਸ ਥਾਈ, ਇਹ ਕਿਸ ਤਰ੍ਹਾਂ ਦੀ ਬੁਝਾਰਤ ਹੈ? ਇਹ ਕਿਸ ਤਰ੍ਹਾਂ ਦਾ ਬਚਨ ਹੈ ਕਿ ਤੁਸੀਂ ਇਹ ਵੀ ਆਖਿਆ ਕਿ ਪਤਾ ਨੀ ਫੇਰ ਮਿਲਾਪ ਹੋਵੇ ਕਿ ਨਾ ਹੋਵੇ, ਇਹ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦਾ ਬਚਨ ਕੀਤਾ? ਕਹਿੰਦੇ ਨੇ ਐਸੋ ਬਾਕ ਕਹਾਂ ਤੁਮ ਕਹਿਓ, ਸੁਣਤ ਚਿੰਤ ਸਰਤਾ ਚਿਤ ਬਹਿਓ। ਹੇ ਸਤਿਗੁਰੂ ਜੀ, ਐਸਾ ਬਚਨ ਨਾ ਮਿਲਾਪ ਦਾ ਤੁਸੀਂ ਕਿਉਂ ਆਖਿਆ? ਇਹ ਬਚਨ ਰਤਾ ਵੀ ਮੇਰੇ ਮਨ ਨੂੰ ਨਹੀਂ ਪਾਇਆ। ਸੁਣਤ ਚਿੰਤ ਸਲਤਾ ਚਿਤ ਬਹਿਓ। ਸੱਚੇ ਪਾਤਸ਼ਾਹ, ਜਦੋਂ ਦਾ ਤੁਹਾਡਾ ਐਸਾ ਬਚਨ ਸੁਣਿਆ ਹੈ, ਉਦੋਂ ਦਾ ਮੇਰਾ ਜਿਹੜਾ ਮਨ ਹੈ ਨਾ, ਉਹ ਚਿੰਤਾ ਰੂਪੀ ਨਦੀ ਦੇ ਵਿੱਚ ਰੁੜਦਾ ਜਾ ਰਿਹਾ। ਐਸਾ ਬਚਨ ਕਿਉਂ ਕੀਤਾ ਕਿ ਪਤਾ ਨੀ ਫੇਰ ਮੇਲ ਹੋਵੇ ਕਿ ਨਾ ਹੋਵੇ। ਪੁੱਤਰ ਆਦ ਜੋ ਕਛੂ ਕੁਟੰਬ, ਸਭਿਨ ਕੇ ਤੁਮ ਆਹੋ ਅਲੰਬ। ਸਤਿਗੁਰੂ ਜੀ, ਤੁਹਾਡਾ ਪੁੱਤਰ, ਇਸ ਤੋਂ ਇਲਾਵਾ ਤੁਹਾਡਾ ਸਾਰਾ ਜਿਹੜਾ ਪਰਿਵਾਰ ਹੈ, ਇਹ ਸੱਚੇ ਪਾਤਸ਼ਾਹ ਤੁਹਾਡੇ ਹੀ ਆਸਰੇ ਦੇ ਉੱਤੇ ਟਿਕਿਆ ਹੋਇਆ। ਨਹੀਂ ਆਸਰੋ ਦੂਸਰ ਕੋਈ, ਬਾਲ ਬੈਸ ਰਾਵਰ ਸੁਤ ਜੋਈ। ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਗੈਰ ਸਾਡਾ ਸਾਰਿਆਂ ਦਾ ਹੋਰ ਕੋਈ ਵੀ ਆਸਰਾ ਨਹੀਂ ਹੈ, ਸਾਡਾ ਕੋਈ ਵੀ ਆਧਾਰ ਨਹੀਂ ਹੈ। ਇਹ ਜਿਹੜਾ ਤੁਹਾਡਾ ਛੋਟਾ ਸਪੁੱਤਰ ਹੈ ਸੱਚੇ ਪਾਤਸ਼ਾਹ, ਇਹ ਵੀ ਤੁਹਾਡੇ ਆਸਰੇ। ਆਣ ਬਸੇ ਪਰਦੇਸ਼ ਮਜਾਰਾ, ਤੁਮਕੋ ਪੂਜਤ ਸਭ ਸੰਸਾਰਾ। ਹੇ ਸੱਚੇ ਪਾਤਸ਼ਾਹ, ਪਰਦੇਸਾਂ ਦੇ ਵਿੱਚ ਆਣ ਕੇ ਵਸੇ ਹੋਇਓ, ਤੁਹਾਡੀ ਜਿਹੜੀ ਪੂਜਾ ਹੈ ਉਹ ਸਾਰਾ ਸੰਸਾਰ ਕਰਦਾ ਹੈ। ਕਹਾਂ ਹੋਏ ਗਤ ਬਹੁਰ ਹਮਾਰੀ, ਬ੍ਰਿਧਾ ਮਾਤ ਬਹੁ ਬਨ ਦੁਖਾਰੀ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਗੈਰ ਸਾਡੀ ਸਾਰਿਆਂ ਦੀ ਕੀ ਹਾਲਤ ਹੋਵੇਗੀ, ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਐਸਾ ਬਚਨ ਕਦੇ ਫੇਰ ਨਾ ਕਰਿਓ ਕਿ ਪਤਾ ਨੀ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ। ਬ੍ਰਿਧਾ ਮਾਤ ਬਹੁ ਬਣੇ ਦੁਖਾਰੀ। ਦੇਖੋ ਸੱਚੇ ਪਾਤਸ਼ਾਹ, ਤੁਹਾਡੀ ਮਾਤਾ ਬਹੁਤ ਬਿਰਧ ਹੈ, ਜਿਹਨੂੰ ਤੁਹਾਡੇ ਦੇਖਣ ਦੀ ਇੱਛਾ। ਸਦਾ ਆਨੰਦ ਆਪਕੇ ਸੰਗ, ਦੇਸ਼ ਵਿਦੇਸ਼ ਬਿਖੈ ਦੁੱਖ ਭੰਗ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸਾਰੀਆਂ ਖੁਸ਼ੀਆਂ ਤੇ ਸਾਰੇ ਜਿਹੜੇ ਆਨੰਦ ਨੇ, ਉਹ ਸੱਚੇ ਪਾਤਸ਼ਾਹ ਤੁਹਾਡੇ ਨਾਲ ਹੀ ਨੇ। ਦੇਸ਼ ਵਿਦੇਸ਼ ਬਿਖੈ ਦੁੱਖ ਭੰਗ, ਭਾਵ ਕੇ ਦੇਸ਼ ਦੇ ਵਿੱਚ ਹੋਈਏ ਜਾਂ ਵਿਦੇਸ਼ ਦੇ ਵਿੱਚ ਹੋਈਏ, ਜਿੱਥੇ ਹੋਈਏ ਤੁਹਾਡੇ ਨਾਲ ਹੋਈਏ, ਤਾਂ ਕਿ ਦੁੱਖਾਂ ਦਾ ਨਾਸ ਹੋਵੇ। ਸੁਣ ਸਤ ਗੁਰ ਬਹੁ ਦੀਨ ਦਿਲਾਸਾ, ਨਿਜ ਨੰਦਨ ਪਰ ਧਰ ਬਿਸ ਵਾਸਾ। ਜਦੋਂ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਫੇਰ ਦਿਲਾਸਾ ਦਿੱਤਾ। ਕਹਿੰਦੇ ਨੇ ਨਿਜ ਨੰਦਨ ਪਰ ਧਰ ਬਿਸ ਵਾਸਾ, ਗੁਜਰੀਏ ਆਪਣੇ ਪੁੱਤਰ ਦੇ ਉੱਤੇ ਵਿਸ਼ਵਾਸ ਨੂੰ ਧਾਰਨ ਕਰ। ਬਣ ਗੁਰਨ ਤੇ ਗੁਰੂ ਉਦਾਰਾ, ਪੂਜਾ ਚਰਨ ਸਕਲ ਸੰਸਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਗੁਰੂਆਂ ਦਾ ਵੱਡਾ ਗੁਰੂ ਬਣੇਗਾ, ਪੂਜਾ ਚਰਨ ਸਕਲ ਸੰਸਾਰਾ, ਇਹਦੇ ਚਰਨਾਂ ਨੂੰ ਸਾਰੀ ਦੁਨੀਆ ਪੂਜੇਗੀ। ਅਲਪ ਬੈਸ ਇਸ ਜਾਨੋ ਨਾਹੀ, ਸ਼ਕਤ ਅਦਕ ਤੇ ਅਦਕ ਸੋ ਮਾਹੀ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਆਖੇ ਹੋਏ ਬਚਨ ਤੋਂ ਥੋੜਾ ਪਰਾਂ ਕੀਤਾ ਹੈ ਮਾਤਾ ਗੁਜਰੀ ਜੀ ਨੂੰ। ਸਤਿਗੁਰੂ ਜੀ ਨੇ ਆਪਣੀ ਗੱਲ ਨੂੰ ਥੋੜਾ ਆਪਣੇ ਬਚਨ ਨੂੰ ਉਲਟਾ ਦਿੱਤਾ ਹੈ। ਸਤਿਗੁਰੂ ਜੀ ਗੱਲ ਕਰਨ ਲੱਗ ਪਏ ਨੇ ਆਪਣੇ ਸਾਹਿਬਜ਼ਾਦੇ ਦੇ ਬਾਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਅਲਪ ਬੈਸ ਇਸ ਜਾਨੋ ਨਾਹੀ, ਭਾਵ ਕਿ ਇਸ ਆਪਣੇ ਸਪੁੱਤਰ ਦੀ ਤੂੰ ਛੋਟੀ ਉਮਰ ਦੇ ਵੱਲ ਨਾ ਦੇਖ। ਸ਼ਕਤ ਅਦਕ ਤੇ ਅਦਕ ਸੁਮਾਹੀ, ਇਹਦੇ ਵਿੱਚ ਜਿਹੜੀਆਂ ਸ਼ਕਤੀਆਂ ਨੇ ਉਹ ਵਧੇਰੇ ਤੋਂ ਵਧੇਰੇ ਹੋਣਗੀਆਂ। ਸਭ ਕੋ ਰਿਜ਼ਕ ਪਹੁੰਚਾਵਣ ਹਾਰਾ, ਇਸ ਅਲੰਬ ਰਹਿ ਲੱਖ ਹਜ਼ਾਰਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਰਿਜ਼ਕ ਪਹੁੰਚਾਉਣ ਵਾਲਾ ਇਹੀ ਹੈ, ਇਹਦੇ ਆਸਰੇ ਦੇ ਉੱਤੇ ਲੱਖਾਂ ਹਜ਼ਾਰਾਂ ਲੋਕ ਰਹਿਣਗੇ। ਬਚਨ ਕਹੇ ਨਵ ਨਿਧ ਚਲ ਆਵੈ, ਸਰਪ ਹੈ ਪਤਿਸ਼ਾਤ ਬਿਨ ਸਾਵੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਹਦੇ ਬਚਨਾਂ ਦੇ ਵਿੱਚ ਐਸੀ ਤਾਸੀਰ ਹੈ, ਐਸੀ ਕਰਾਮਾਤ ਹੈ ਕਿ ਬਚਨ ਕਰਨ ਦੇ ਨਾਲ ਨੌ ਨਿਧੀਆਂ ਦੁਆਰੇ ਦੇ ਉੱਤੇ ਚੱਲ ਕੇ ਆ ਜਾਣਗੀਆਂ, ਜੇਕਰ ਦੂਸਰਾ ਸਰਾਪ ਦਾ ਬਚਨ ਕਰਨਗੇ ਤੇ ਬਾਦਸ਼ਾਹਾਂ ਦਾ ਵੀ ਨਾਸ ਕਰਦੇ ਨੇ। ਅਲਖ ਅਕਾਲ ਪੁਰਖ ਭਗਵੰਤ, ਕਰ ਅਰਾਧਨ ਹਿਰਦੈ ਅਨੰਤ। ਇਹ ਅਲਖ ਹੈ, ਅਲਖ ਆਖਿਆ ਜਾਂਦਾ ਜਿਹਦੀ ਲਖਤਾ ਨਾ ਹੋ ਸਕੇ। ਸਤਿਗੁਰੂ ਜੀ ਕਹਿੰਦੇ ਨੇ ਇਹ ਅਲਖ ਹੈ, ਇਹ ਅਕਾਲ ਪੁਰਖ ਹੈ, ਇਹ ਭਗਵਾਨ ਹੈ। ਕਰੇ ਆਰਾਧਨ ਹਿਰਦੈ ਅਨੰਤ, ਆਰਾਧਨਾ ਐਸੀ ਹੀ ਅਨੰਤ ਮੈਂ ਕੀਤੀ ਸੀ। कृपा ठान बहुरी जय जबे करे पठावन इत को तबे।
सतगुरु तेग बहादुर जी कहिंदे ने कि मैं अकाल पुरख की आराधना की सी, मेरी आराधना दे उते रीजे भगवान जी करे पठावन इत को तबे, ताही इन्हां नूं इत्थे मात लोक दे उते भेजा है, क्योंकि तुसी सारे भली प्रकार दे नाल इस गल तों जाणो हो कि सतगुरु गोबिंद सिंह सच्चे पातशाह जी ने स्वयं अपने जन्म की जो कथा है ओनू बयान किया है। ओहदे विच इह भी सतगुरु गोबिंद सिंह जी ने अपनी कलम दे नाल लिखिया है कि तात पिता मोहे अलख आराधा, भाव के मेरे पिता ने ते माता ने आराधना की ते फिर भगवान ने मैनू मात लोक दे उते भेजिया। सो मेरा सिर्फ कहण तों पावे है कि माता गुजरी जी नूं सतगुरु तेग बहादुर जी कह रहे ने कि अलख दी जिहड़ी सेवा कीती ओहदे तों प्रसन्न होके इन्हां नूं मेरे तक अकाल पुरख ने भेजिया।
जग मैं कारज करै अनेक रहै अलेपे जलद बवेक।
सतगुरु तेग बहादुर जी कहिंदे ने कि दुनिया दे विच आए ने, अनेकां कम्मां नूं नेपरे चाढ़न दे वास्ते आए ने, रहै अलेपे जलद बवेक, भाव के दुनिया दे विच भावें विचरणगे पर इह ज्ञान दे समुंदर ने जिहड़े दुनिया दे विच विचरदिआं होइआं वी दुनिया तों अलेप रहणगे।
इते आदिक सब बात सुनाई श्री गुजरी निके समझाई।
ग्रंथाकार भाई संतोख सिंह जी लिखते ने इस तरह के बहुते सारे बचन सुना के गुजरी जी नूं चंगे तरीके दे नाल समझाया सतगुरु तेग बहादुर जी ने।
उचित काज कर बे हम जोए कर तथा लेहो हृदय परोए।
सतगुरु तेग बहादुर जी कहिंदे ने कि जिहड़े काम साडे करन दे लायक ने उन्हां कम्मां नूं असीं करना है, इस करके अपने हृदय दे विच इस गल नूं धारण करके रखो।
कहिंदे ने शोक ना चिंता खेद ना कीजै सुत को पिखो आनंद तरीजै।
सतगुरु जी कहिंदे ने सोग ना कर चिंता ना कर दुख नूं धारण ना कर अपने पुत्र नूं देख के खुश रह।
तन मिथ्या निश्चय सब जानो किम स्नेह अतिशयन ठानो।
हुण हौली हौली सतगुरु तेग बहादुर जी इसे तरह दे वचन कर रहे ने तां कि ज्ञान वाला मन बन जावे माता गुजरी जी दा। सतगुरु जी दोबारा फिर कहिंदे ने गुजरीए जिहड़ा शरीर है ओह ते मिथ्या है ओह ते झूठा है, इस करके झूठे शरीर दे नाल कदे भी इन्ना मोह लाउणा नहीं चाहिए।
बिन सनहार नथिरता पावे आए करोर करोरों जावे।
सतगुरु तेग बहादुर जी कहिंदे ने कि मनुख दा जिहड़ा शरीर है ओह खत्म हो जाण वाला है। सतगुरु जी कहिंदे ने कि कदे भी मनुखी शरीर रह नहीं सकदा, आए करोर करोरां जावे, गुजरीए अनेकां दुनिया दे उत्ते आउंदे ने अनेकां ही चले जांदे ने, भाव के शरीर दी स्थिरता दुनिया दे उत्ते कदे रह नहीं सकदी।
नदी प्रवाह जगत एह राचा सचदानंद आत्मा साचा।
सतगुरु तेग बहादुर जी सिख्या दे रहे ने कि जिस तरह एक नदी दा जां दरिया दा प्रवाह हुंदा है ओह कदे भी स्थिरता दे विच रह नहीं सकदा, भाव के प्रवाह लगातार वगदा जांदा है। इसे तरीके दे नाल सतगुरु जी कहिंदे ने कि दुनिया दी रचना है, दुनिया ते आउणा ते जाणा मनुखी जीवां दा लगा रहिंदा है, सच दा आनंद आत्मा साचा। सतगुरु तेग बहादुर जी कहिंदे ने इको ही गल सची है, ओह है आत्मा, ओह सच दा आनंद जिहड़ी आत्मा है ओह सची है, ओह कदे खत्म नहीं हुंदी, ओहदा कदे नाश नहीं हुंदा।
कहिंदे ने मरे न बिन सह आए न जाए सदा स्थिर एक रस है पाए।
आत्मा ना कदे मरदी है ना ही कदे जन्म लैंदी है, भाव के आउंदी जांदी नहीं है, सदा फिर रहिंदी है एक रस दे विच। ऐसे जिहड़े वचन ने ज्ञान वाले ओह सतगुरु तेग बहादुर जी करके माता गुजरी जी नूं ज्ञान वाला मन बनाउण दी प्रेरणा दे रहे ने। सुसा संगत जी समय दी समाप्ति है, कल नूं ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी जी इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अविनाश हे पूरन हे सर्व मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी हो अनहार हे संतह के सदा संग ने धाराया धार हे ठाकुर हो दास रो मैं निर्गुण गुण नहीं कोई नानक दीजै नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।
इको अंकार वाहिगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई ते आए फिरंगद गुर ते अमरदास रामदास होए सहाय अर्जन हर गोविंद नो सिमरो श्री हर आए श्री हर कृष्ण जी ते आईए जिस डिठिया सब दुख जाए तेग बहादुर सिमरिया कर नौने दावै ताए दसवें पातशाह श्री गुरु गोविंद सिंह जी सब थाई होए जी सहाय सतगुरु बालक सिंह जी सिमरिया जिन्हां ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छाए जोत का जामा श्री सतगुरु हरि सिंह जी सिमरिया जिन्हां ने टुटी ले मिलाए वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्हां ने कलयुग विच सुच सो ते नाम बाणी दा प्रवाह दिता चलाए सर्व कला समर्थ श्री सतगुरु जगजीत सिंह जी सिमरिया जिन्हां दी महिमा कही ना जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहिबजादे पंज प्यारे चाली मुक्ते बेअंत शहीदां भगतां दी कमाई वाल ध्यान तरके आप जी दा पवित्र नाम चेते आवे हे सच्चे पातशाह जीओ असें सदा ही भुलण हार हां आप सदा ही बख्शिंद पिता हो धरो करो सिखी सिदक बख्शो बेमुख होके ना मरिए पातशाह जी धरती ते धर्म वरताओ महामलेश दा नाश करो अपने संत खालसे दा प्रकाश करो गऊ गरीब दे कष्ट नूं दूर करो कुल सृष्टि आप जी दा पवित्र नाम जपे किसे नूं दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीबन वास साडा धर्म बणिया रहे सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साड़िया मना ते वसाउणा जोगा पर्यंत इसे तरह आप जी दा जस गायन करदे रहिए सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन कर लगी है आप जी दे दर्शना दे निमित दर्शना दी दात बख्शो नाम दा रस बख्शो मन दी एकाग्रता बख्शो ना विसरो ना विसारो रख लो बख्श रो दियो दीदार श्री सतगुरु राम सिंह जी नाम चढ़दी कला आप जी दे पाणी सरबत दा भला।